सब संसार मालिक दुखिया सब संसार सब संसार सब संसार नानक दुखिया सब संसार नानक दुखिया सब संसार सब संसार सब संसार सब संसार सब संसार सब संसार नानक दुखिया सब संसार
ऐसी तरके में
नानक दुखिया सब संसार नानक अंतकाल मत लागे भी सांचे तन जाए रोवे किरपन सांचे तन जाए पंडित रोवे ज्ञान गवाए पंडित रोवे ज्ञान गवाए नानक दुखिया सब संसार नानक दुखिया सब संसार नानक दुखिया सब संसार नानक दुखिया सब संसार जो जो दिसे सो सो रोगी सो सो रोगी रोग रहत मेरा सतगुर जोगी नानक दुखिया सब संसार नानक दुखिया सब संसार Thank you.
ਰਸਨਾ ਪਵਿੱਤਰ ਕਰੋ ਤੇ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਇੱਕ ਸ਼ਬਦ ਆਇਆ, ਜੇ ਤੇ ਨਾਲਾ ਕੱਪਿਆ, ਨਾਲਾ ਉਸਨੂੰ ਕਹਿੰਦੇ ਨੇ। ਪਾਕਿਸਤਾਨ ਦੇ ਵਿੱਚ ਜਦੋਂ ਤੁਸੀਂ ਲਹਿੰਦੇ ਪੰਜਾਬ ਵਿੱਚ ਜਾਓ, ਲਹਿੰਦਾ ਪੰਜਾਬ ਮੁਲਤਾਨ, ਚੰਗ, ਸਰਗੋਦਾ, ਲੈਲਪੁਰ, ਇਹ ਲਹਿੰਦਾ ਪੰਜਾਬ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਇਤਨਾ ਦੁੱਖ ਹੈ ਇਸ ਸੰਸਾਰ ਚ ਤੇ ਨਾਲਾ ਕਹਿੰਦੇ ਨੇ। ਜਦੋਂ ਬੱਚਾ ਜਨਮ ਲੈਂਦਾ, ਤੇ ਜਿੱਥੇ ਧੁਨੀ ਹੈ ਉੱਥੇ ਇੱਕ ਨਾੜ ਹੁੰਦੀ ਹੈ, ਉਸਨੂੰ ਬਾਬਾ ਫਰੀਦ ਜੀ ਕਹਿੰਦੇ ਨੇ। ਜਦੋਂ ਦਾਈ ਨੇ ਕੱਟਿਆ ਸੀ ਨਾ, ਉਹ ਨਾੜ ਜਦੋਂ ਕੱਟੀ ਸੀ, ਉਸਨੂੰ ਨਾੜਾ ਵੀ ਕਹਿੰਦੇ ਨੇ। ਪਰ ਇੱਥੇ ਫਰੀਦ ਜੀ ਨੇ ਨਾਲਾ ਕਿਹਾ। ਕਹਿੰਦੇ ਕਿ ਜੇ ਤੈਂ ਨਾਲਾ ਕੱਪਿਆ, ਕੱਪਣਾ ਕਹਿੰਦੇ ਨੇ ਕੱਟਣ ਨੂੰ, ਤੈਂ ਤਨ ਕੱਪੇ ਚੁੱਖ। ਕਹਿੰਦੇ ਕਿ ਇਹ ਬੰਦਿਆ, ਜਦੋਂ ਤੇਰਾ ਇਹ ਨਾਲਾ ਕੱਟਿਆ ਗਿਆ, ਦਾਈ ਨੇ ਕੱਟਿਆ, ਤੇ ਜੇ ਤੂੰ ਸਿਮਰਨ ਨਹੀਂ ਸੀ ਕਰਨਾ ਤੇ ਦਾਈ ਤੇਰੀ ਗਰਦਨ ਹੀ ਕੱਟ ਦਿੰਦੀ ਚੰਗਾ ਸੀ। ਕਹਿੰਦੇ ਕਿ ਪਵਾਂ ਨਾ ਇੱਤੀ ਮਾਮਲੇ, ਇਤਨਿਆਂ ਮਾਮਲਿਆਂ ਵਿੱਚ ਨਾ ਪੈਂਦਾ, ਇਤਨਿਆਂ ਝਗੜਿਆਂ ਵਿੱਚ ਨਾ ਪੈਂਦਾ। ਕਦੇ ਬੰਦਾ ਆਪ ਦੁਖੀ ਹੁੰਦਾ ਹੈ, ਕਦੇ ਦੂਜੇ ਨੂੰ ਦੁਖੀ ਕਰਦਾ ਹੈ। ਤੇ ਸਾਧ ਸੰਗਤ ਐਸਾ ਕਦੇ ਨਾ ਸੋਚਣਾ ਕਿ ਜਿਹੜਾ ਬੰਦਾ ਕਿਸੇ ਨੂੰ ਦੁੱਖ ਦਿੰਦਾ ਉਹ ਦੁਖੀ ਨਹੀਂ ਹੁੰਦਾ। ਉਹ ਵੀ ਬਹੁਤ ਦੁਖੀ ਹੁੰਦਾ ਜਿਹੜਾ ਕਿਸੇ ਨੂੰ ਦੁੱਖ ਦੇਵੇ। ਕਿਸੇ ਨੇ ਬੜਾ ਸੁੰਦਰ ਲਿਖਿਆ, ਉਹ ਕਹਿਣ ਲੱਗਾ, ਜਿਹੜਾ ਬੰਦਾ ਦੁਖੀ ਹੋਵੇ ਤੇ ਦੁਖੀ ਬੰਦਾ ਇਹ ਗੱਲ ਹਮੇਸ਼ਾ ਕਹਿੰਦਾ ਕਿ ਹੇ ਪਰਮਾਤਮਾ, ਮੌਤ ਦੇ ਦੇ ਪਰ ਇਹ ਦੁੱਖ ਨਾ ਦੇ। ਕਹਿੰਦੇ ਨੇ ਕਿ ਮਰੇ ਰਾਜਾ ਜੋ ਪ੍ਰਜਾ ਨੂੰ ਦੁੱਖ ਦੇਵੇ, ਮਰੇ ਪ੍ਰਜਾ ਜੋ ਦਿਲੋਂ ਹਿਤਕਾਰ ਨਾਹੀ, ਮਰੇ ਰਾਜਾ ਜੋ ਪ੍ਰਜਾ ਨੂੰ ਦੁੱਖ ਦੇਵੇ, ਮਰੇ ਪ੍ਰਜਾ ਜੋ ਦਿਲੋਂ ਹਿਤਕਾਰ ਨਾਹੀ। ਤੇ ਕਹਿੰਦੇ ਨੇ ਕਿ ਮਰੇ ਧੀ ਜੋ ਕੁੱਲ ਨੂੰ ਦਾਗ ਲਾਵੇ, ਮਰੇ ਨੂੰ ਜਿਹੜੀ ਸ਼ਰਮਸਾਰ ਨਾਹੀ, मरे पति जो दर दर भवें फिरदा, मरे स्त्री जो वफादार नाहीं, मरे दुखी जो रोगी हमेश रहंदा, मरे वैद जेदी दवा कार नाहीं, जेदी दवाई किसे नु ठीक ही ना करे, मरे पिता जो फर्ज नु छड़ देवे, कई बच्चों नु छड़ के टुर जांदे ने, दूजे दे पिछे लग के बच्चे छड़ दिते, ओ ए भी नहीं समझदे बच्चे किदे आसरे रहणगे, थोड़ा जा किसी ने लालच दिता बच्चे छड़ दिते, मरे पिता जो फर्ज नू छड़ देवे, मरे माता जो नेक विचार नाही, ते केंदन सब तू पहले संसार तू ओ मर जाए जेदा बाणी दे नाल प्यार नाही। एक बारी आखो प्यार नाल सतनाम श्री वाहे। कुछ दुखियां दा वर्णन कीता है, कौन कौन दुखी है, पहला दुखी जहान ते ओ समझो, पहला दुखी जहान ते ओ समझो, जेदी नारी ना आगे आकार होवे, दूजा दुखी जहान ते ओ समझो, जेदे घर पुराना बीमार होवे, तीजा दुखी जहान ते ओ समझो, जेड़ा पीढ़ियां दा कर्जदार होवे, तीजा दुखी जहान ते ओ समझो, जेड़ा पीढ़ियां दा कर्जदार होवे, ते सब तो दुखी जहान ते ओ समझो, जेदा बाणी दे नाल ना प्यार होवे। ए वी तां इक दुख है। अज दा शब्द है नानक दुखिया सब संसार। आप जी ने बहुत बार श्रवण किया शब्द, इहदे विच एक अखर आया बाली। बाली कहिंदे ने इस्त्री नूं, एआणी बाली क्या करे, एआणी बेसमझ। एक राजे दी लड़की सी, परमात्मा ने उहदे लेख ही ऐसे लिखे, उहदे संजोगां दे विच कोई लड़का नहीं सी, उहदे कर्म ही ऐसे सन कि उहदी जिंदगी विच कदे घर वस ही नहीं सी सकदा। ते सात संगत कितनी नियामत है, कईयां नूं वाहिगुरु घर वसण दा चांस दिंदा, ओ वाहिगुरु दी दित्ती होई दात नूं घर उजाड़ के रख देंदे ने। कहिंदन कि ओ जिहड़ी बच्ची सी जदों जवान होई वर लायक होई, राजे ने उसी मंगणी कीती, बड़े राजिआं नूं बुलाया, राजकुमार आए, उस बच्ची का स्वयंवर रचिया गया, ते साथ संगत उहदे कर्मां च इह लिखिआ सी कि जिहड़े भी लड़के नाल उहदी मंगणी होएगी ओह लड़का संसार तो चला जाएगा। मंगनी होई जदों शादी दा दिन तय किया गया, बरात तो कुछ दिन पहला वो बच्चा दुनिया तो चला गया, बड़ा दुख होया। राजे दे घर भी बड़ा दुख मनाया गया, इस लड़की ने भी बड़ा दुख मनाया। चलो साल बीतिया, एक बार फिर स्वयंवर हो गया, फिर उसे तरह बरात तो चार दिन पहला लड़का फिर दुनिया तो चला गया। इसे तरह राजे ने 12-13 वार लड़की दा वर ढूंढिया, ते जेड़ा भी वर ढूंढदा सी ओही ओ दुनिया तो चला जांदा सी। आखर विच अखां विच हंजू भर के अपने पिता कोल आ गई, हाथ जोड़ के पिता नूं कहण लगी, पिता जी तुहाडा ते कोई कसूर नहीं, जे अकाल पुरख ने मेरी झोली च ही सुहाग नहीं पाया तां तुसी कित्थों पाओगे। वैराग दे विच आके इने अपने पिता दी झोली दे विच बैठी होई पिता दे बस्तर कपड़े भेज दिते। बड़ा वैराग आ रहा सी ते कह रही सी, हे परमात्मा जे तू मेरा घर ही नहीं सी वसाना ते तू मैनू इतना नेक क्यों बना दिता। राजे दे घर जन्म दे के कहंदे ने कि राजे दे घर मोतियां दा काल नहीं हुंदा, पर कहंदे ने कि जिस नूं परमात्मा ना देवे भावें बादशाह दे घर जन्म लै लवे। हजूर कहंदे ने बाली रोवै ओ बाली, ओ लड़की ओ बड़ी दुखी हो के रो रही सी, पर जदों उसने देखिया कि सारा संसार ही दुखी है, एक महापुरुष ने आके इस बच्ची नूं दिलासा दिता। वो कहन लगे, बेटा तेरा तां घर वसिया ही नहीं, इत्थे तां ऐसे ऐसे लोक पए ने जिन्हां दा वसदा है ते फिर उजड़ जांदा है। इत्थे कुछ ऐसे लोग भी पए ने जिन्हां दा घर परमात्मा वसा दिंदा है। वो ऐसी गलती करदे ने, ऐसा औगण करदे ने, अपने घर नूं उजाड़ दिंदे ने। सतसंगत कई लोग तरसते ने कि वाहिगुरु वाहिगुरु कृपा करे कोई झोली विच बच्चा देवे। तो जिस तरह मैं पहला बेनती की कि कई भरिया हुआ परिवार ही छड़ के टुर जाते, नानक दुखिया सब संसार। एक बारी पढ़िए, अज मैं अर्ज करांगा दान की है। अजय सो रोवे भीख्या खाए, ऐसी दरगे मिले सजाए। सिर्फ इसी पंक्ति का अर्थ करना है। नानक दुखिया
सब संसार नानक दुखिया सब संसार नानक दुखिया सब संसार अज सुरो में पीखिया खाए अज सुरो में पीखिया खाए ऐसी तरीके सजाए अज सुरो में पीखिया खाए ऐसी तरीके मिले सजाए मिले सजाए दुखिया सब संसार नानक दुखिया सब संसार अजय सुरुवे पीखिया खाए ऐसी दरगे मिले सजाए अजय राजा बड़ा धर्मात्मा सी हर पासे इसकी बड़ी शोभा सी सत्संगत चंगा काम करना ये बड़ा औखा है अकाल पुरख तुहानू कदे चंगे काम करन दा समा देंदा है बुराइयां ते जिसले मर्जी कर लो बुरा काम करना होवे जदों मर्जी कर लो लेकिन चंगे काम करन दा कदे कदे समा मिलदा है कई लोग तो उसनू ही गवा देंदे ने कई लोग कहते अमृत वेले नहीं उठा जाता हजूर कहते के बुरे काम को उठ खलोया जे कि कुसंगत विच जाना हो जुआ खेलदियां खेलदियां सारी रात गुजार देगा ते जे किते रहन सुभाई कीर्तन च बैठना पवे ते घंटे बाद नींद आ जाएगी आखो प्यार नाल सतनाम श्री वाहे राजा अज चंगा कम करन दा समा आया अज तो राजे ने चंगयाई करनी है चंगयाइया तो वैसे ही बहुत करता सी पर अज चंगयाइया का रिजल्ट है
ਰਾਜਾ ਖੜਾ ਘੋੜਿਆਂ ਦਾ ਜਿੱਥੇ ਤਬੇਲਾ ਸੀ ਤਬੇਲਾ ਉਸਨੂੰ ਕਹਿੰਦੇ ਨੇ ਜਿੱਥੇ ਰਾਜੇ ਲੋਕ ਘੋੜੇ ਰੱਖਦੇ ਸਨ ਉਹਨੂੰ ਤਬੇਲਾ ਕਹਿੰਦੇ ਇੱਕ ਬਹੁਤ ਸਾਰੀ ਵੱਡੀ ਹਵੇਲੀ ਹੁੰਦੀ ਹੈ ਜਿਸ ਤਰ੍ਹਾਂ ਗਰਾਊਂਡ ਹੋ ਗਿਆ ਕਹਿੰਦੇ ਨੇ ਕਿ ਰਾਜਾ ਖੜਾ ਸੀ ਆਪਣੇ ਤਬੇਲੇ ਵਿੱਚ ਤੇ ਇੱਕ ਸੰਤ ਆ ਗਏ ਇਹ ਕੌਣ ਸੀ ਰੱਬ ਦਾ ਪਿਆਰਾ ਰੱਬ ਨਾਲ ਪਿਆਰ ਕਰਨ ਵਾਲਾ ਤੇ ਸਤਸੰਗਤ ਦੋਵਾਂ ਦਾ ਮੇਲ ਹੋ ਗਿਆ ਇੱਕ ਪਾਸੇ ਦੁਨੀਆ ਨਾਲ ਪਿਆਰ ਕਰਨ ਵਾਲਾ ਖੜਾ ਇੱਕ ਪਾਸੇ ਰੱਬ ਨਾਲ ਪਿਆਰ ਕਰਨ ਵਾਲਾ ਖੜਾ ਤੇ ਇਹ ਰੱਬ ਦਾ ਪਿਆਰਾ ਕਹਿਣ ਲੱਗਾ ਰਾਜਾ ਮੈਂ ਤੈਨੂੰ ਢੂੰਡ ਕੇ ਆਇਆ ਇਸ ਲਈ ਮੈਂ ਤੇਰੇ ਕੋਲ ਆਇਆ ਕਿ ਮੇਰੀ ਗਰੀਬੀ ਦੂਰ ਹੋ ਜਾਏ ਮੇਰੀ ਕੱਚੀ ਚੋਪੜੀ ਹੈ ਤੇ ਮੈਂ ਸੋਚਿਆ ਕਿ ਦੁਨੀਆ ਤੂੰ ਕੀ ਮੰਗਣਾ ਰਾਜੇ ਤੂੰ ਜਾ ਕੇ ਮੰਗੀਏ ਕਿ ਰਾਜਾ ਇਤਨਾ ਤਾਂ ਕੁਝ ਦੇ ਦੇਗਾ ਰਹਿਣ ਲਈ ਮੇਰਾ ਮਕਾਨ ਬਣ ਜਾਵੇ ਖਾਣ ਲਈ ਮੈਨੂੰ ਭੋਜਨ ਮਿਲ ਜਾਏ ਪਾਉਣ ਲਈ ਮੈਨੂੰ ਕੱਪੜਾ ਮਿਲ ਜਾਏ ਆਖਰ ਤਾਂ ਤੂੰ ਰਾਜਾ ਹੀ ਹੈ ਨਾ ਕਦੇ ਤੂੰ ਇਸ ਗੱਲ ਦਾ ਧਿਆਨ ਕੀਤਾ ਕਿ ਤੇਰੀ ਪ੍ਰਜਾ ਵਿੱਚ ਕੋਈ ਦੁਖੀ ਵੀ ਹੈ ਮਹਾਂਪੁਰਸ਼ ਨੇ ਰੱਬ ਦੇ ਪਿਆਰੇ ਨੇ ਇਤਨੇ ਬਚਨ ਕੀਤੇ ਪਰ ਰਾਜਾ ਚੰਗਾ ਤਾਂ ਬੜਾ ਸੀ ਪਰ ਉਸ ਦਿਨ ਪੱਥਰ ਹੋ ਗਿਆ ਪੱਥਰ ਤੇ ਪਾਣੀ ਜਿਤਨਾ ਮਰਜ਼ੀ ਪਾਈ ਜਾਓ ਪੱਥਰ ਤਾਂ ਨਹੀਂ ਭਿੱਜਦਾ ਰਾਜਾ ਕਹਿਣ ਲੱਗਾ ਤੈਨੂੰ ਕੁਝ ਚਾਹੀਦਾ ਕੁਝ ਦਿਆਂ ਰੱਬ ਦਾ ਪਿਆਰਾ ਕਹਿਣ ਲੱਗਾ ਬਸ ਤੇਰੇ ਕੋਲ ਹੀ ਆਇਆ ਤੇ ਮੈਂ ਅੱਜ ਤੋਂ ਇੱਕ ਪ੍ਰਣ ਕਰ ਲਿਆ ਅੱਜ ਤੋਂ ਬਾਅਦ ਮੈਂ ਕਿਸੇ ਵੀ ਦਰਵਾਜ਼ੇ ਤੇ ਮੰਗਣ ਨਹੀਂ ਜਾਣਾ ਕਿਉਂਕਿ ਦੁਨੀਆ ਕੀ ਆਖੇਗੀ ਰਾਜੇ ਕੋਲ ਮੰਗਣ ਗਿਆ ਸੀ ਫਿਰ ਵੀ ਭੁੱਖਾ ਰਹਿ ਗਿਆ ਕੁਝ ਦੇ ਦੇ ਕਹਿਣ ਲੱਗਾ ਦੇ ਦਿਆਂ ਚਾਹੁੰਦਾ ਤੇ ਖਜ਼ਾਨੇ ਚੋਂ ਮੋਹਰਾਂ ਦੇ ਸਕਦਾ ਸੀ ਤੇ ਜਿੱਥੇ ਇਹ ਖੜਾ ਸੀ ਨਾ ਰਾਜਾ ਉਹਦੇ ਨੇੜੇ ਘੋੜਿਆਂ ਦੀ ਲਿੱਦ ਪਈ ਸੀ ਰਾਜੇ ਨੇ ਬੁੱਕ ਭਰਿਆ ਤੇ ਇਸ ਮਹਾਂਪੁਰਸ਼ ਦੀ ਝੋਲੀ ਵਿੱਚ ਪਾ ਦਿੱਤਾ ਘੋੜਿਆਂ ਦੀ ਲਿੱਦ ਤੇ ਮਹਾਂਪੁਰਸ਼ਾਂ ਨੇ ਕੀ ਆਖਿਆ ਸਤਸੰਗਤ ਰੱਬ ਦਾ ਪਿਆਰਾ ਵੀ ਹੋਵੇ ਤਾਂ ਇਹੋ ਜਿਹਾ ਹੋਵੇ ਨਾ ਜੇ ਨਕਲੀ ਹੁੰਦਾ ਤੇ ਥੱਲੇ ਡੋਲ ਦਿੰਦਾ ਝੋਲੀ ਵਿੱਚ ਲਿੱਦ ਲੈ ਕੇ ਤੇ ਕਹਿਣ ਲੱਗਾ ਰੱਬ ਦਾ ਪਿਆਰਾ ਕਿ ਮਹਾਰਾਜ ਤੈਨੂੰ ਬਹੁਤ ਦੇਵੇ ਤੇਰਾ ਰਾਜ ਭਾਗ ਕਾਇਮ ਰਵੇ ਜੋ ਤੂੰ ਮੈਨੂੰ ਦਿੱਤਾ ਪਰਮਾਤਮਾ ਤੇਰੇ ਇਸ ਦਾਨ ਨੂੰ ਫਲੀਭੂਤ ਕਰੇ ਰੱਬ ਦਾ ਪਿਆਰਾ ਲੈ ਕੇ ਚਲਾ ਗਿਆ ਤੇ ਸਤਸੰਗਤ ਕਮਾਲ ਦੀ ਗੱਲ ਹੈ ਰਸਤੇ ਵਿੱਚ ਉਸਨੂੰ ਲੋਕ ਪੁੱਛਦੇ ਨੇ ਕੀ ਮਿਲਿਆ ਕੀ ਦਿੱਤਾ ਰਾਜੇ ਨੇ ਉਹ ਕਹਿਣ ਲੱਗਾ ਬਹੁਤ ਕੁਝ ਦਿੱਤਾ ਰਾਜਾ ਜੀ ਹੋਇਆ ਰਾਜੇ ਦੀ ਨਿੰਦਿਆ ਨਹੀਂ ਕੀਤੀ ਫਿਰ ਪੁੱਛਣ ਵਾਲੇ ਨੇ ਪੁੱਛਿਆ ਆਖਰ ਵਿਖਾ ਤੇ ਸਹੀ ਕੀ ਦਿੱਤਾ ਉਹ ਕਹਿਣ ਲੱਗਾ ਕਿਸੇ ਹੋਰ ਦਰਵਾਜ਼ੇ ਤੋਂ ਕੁਝ ਲੈ ਕੇ ਆਉਂਦਾ ਤੇ ਮੈਂ ਜ਼ਰੂਰ ਵਿਖਾ ਸਕਦਾ ਸੀ, ਪਰ ਰਾਜੇ ਨੇ ਇੰਨੀ ਕੀਮਤੀ ਚੀਜ਼ ਦਿੱਤੀ ਹੈ ਮੈਂ ਵਿਖਾ ਨਹੀਂ ਸਕਦਾ। ਇੰਨੀ ਕੀਮਤੀ ਕੋਈ ਹੀਰੇ ਦਿੱਤੇ ਹੋਣਗੇ, ਸੋਨਾ ਦਿੱਤਾ ਹੋਵੇਗਾ। ਉਹ ਕਹਿਣ ਲੱਗਾ ਨਹੀਂ, ਬੜੀ ਕੀਮਤੀ ਚੀਜ਼ ਹੈ, ਕੋਈ ਗੱਲ ਨਹੀਂ, ਭਾਵੇਂ ਇਹ ਕੁਛ ਵੀ ਹੈ ਪਰ ਦਿੱਤਾ ਤਾਂ ਰਾਜੇ ਦਾ ਹੋਇਆ ਹੈ। ਆਪਣੀ ਕੁਟੀਆਂ ਦੇ ਸਾਹਮਣੇ ਬੜੇ ਸਤਿਕਾਰ ਨਾਲ ਇਸ ਲਿੱਦ ਨੂੰ ਰੱਖ ਦਿੱਤਾ। ਆਪ ਤਾਂ ਫਿਰ ਬੰਦਗੀ ਵਿੱਚ ਜੁੜ ਗਿਆ, ਕਿਉਂਕਿ ਉਹਦਾ ਕੰਮ ਹੀ ਬੰਦਗੀ ਕਰਨਾ ਸੀ। ਪਰ ਇੱਕ ਗੱਲ ਬੜੀ ਕਮਾਲ ਦੀ ਹੈ, ਉਸ ਤੋਂ ਬਾਅਦ ਉਸਨੇ ਮੰਗਣਾ ਛੱਡ ਦਿੱਤਾ, ਹੁਣ ਪਿੰਡ ਵਿੱਚ ਨਹੀਂ ਜਾਂਦਾ, ਹੁਣ ਕਿਸੇ ਦੇ ਦਰਵਾਜ਼ੇ ਤੇ ਨਹੀਂ ਜਾਂਦਾ। ਤੇ ਜਦੋਂ ਉਸਨੂੰ ਭੁੱਖ ਲੱਗਦੀ ਹੈ, ਨਾਲ ਦੇ ਫਕੀਰ ਉਸਨੂੰ ਕਹਿੰਦੇ ਨੇ ਜੇ ਤੂੰ ਨਹੀਂ ਜਾਣਾ ਤੇ ਸਾਡੇ ਕੋਲ ਲੈ ਕੇ ਖਾ ਲੈ। ਉਹ ਕਹਿਣ ਲੱਗਾ ਨਹੀਂ, ਮੈਂ ਰਾਜੇ ਦੇ ਘਰੋਂ ਮੰਗ ਕੇ ਲਿਆਇਆ, ਹੁਣ ਕਿਸੇ ਹੋਰ ਕੋਲੋਂ ਨਹੀਂ ਮੰਗਣਾ। ਆਖਰ ਇੱਕ ਦਿਨ ਰਾਜਾ ਆਇਆ, ਸ਼ਿਕਾਰ ਖੇਲਦਾ ਖੇਲਦਾ ਕੀ ਦੇਖਿਆ ਕਿ ਇੱਕ ਸਾਧੂ ਦੀ ਕੁਟੀ ਹੈ। ਵਜ਼ੀਰ ਨੂੰ ਕਹਿਣ ਲੱਗਾ ਇਹ ਕੌਣ ਨੇ? ਕਹਿਣ ਲੱਗਾ ਜੀ ਸਾਧੂ ਨੇ। ਇਹ ਕੀ ਕਰਦੇ ਨੇ? ਕਹਿਣ ਲੱਗਾ ਜੀ ਇੱਥੇ ਬੰਦਗੀ ਕਰਦੇ ਨੇ। ਕਹਿਣ ਲੱਗਾ ਇਹ ਗੱਲ ਬੜੀ ਕਮਾਲ ਦੀ ਹੈ, ਇਹਨਾਂ ਦੀ ਜਿਹੜੀ ਕੁਟੀਆਂ ਦੇ ਉੱਪਰ ਛੱਤ ਪਈ ਉਹ ਤਾਂ ਕਾਨਿਆਂ ਦੀ, ਤੇ ਇਹਨਾਂ ਦੀ ਕੁਟੀਆਂ ਦੇ ਅੱਗੇ ਲਿੱਦ ਬੜੀ ਪਈ ਹੈ। ਇਹ ਤਾਂ ਇੰਝ ਲੱਗਦਾ ਕਿ ਜਿਸ ਤਰ੍ਹਾਂ ਕਈ ਘੋੜੇ ਇਹਨਾਂ ਨੇ ਰੱਖੇ ਹੋਏ ਨੇ। ਸਤ ਸੰਗਤ, ਉਹ ਜਿਹੜੀ ਲਿੱਦ ਸੀ ਨਾ ਉਹਦਾ ਢੇਰ ਲੱਗ ਗਿਆ ਸੀ, ਬਹੁਤ ਜ਼ਿਆਦਾ ਹੋ ਚੁੱਕੀ ਸੀ। ਇਸ ਤਰ੍ਹਾਂ ਹੋ ਚੁੱਕੀ ਸੀ ਜਿਸ ਤਰ੍ਹਾਂ 2-3 ਹਜ਼ਾਰ ਘੋੜਿਆਂ ਨੇ ਲਿੱਦ ਕੀਤੀ ਹੋਵੇ। ਵਜ਼ੀਰ ਨੂੰ ਕਹਿਣ ਲੱਗਾ ਰਾਜਾ ਤਾਂ ਮੈਂ ਤੇ ਘੋੜੇ ਸਾਧੂ ਨੇ ਜ਼ਿਆਦਾ ਰੱਖੇ ਹੋਏ ਨੇ, ਹੁਣ ਸਾਧੂ ਭੁੱਲ ਚੁੱਕਾ ਸੀ ਕਿ ਇਹ ਉਹੀ ਰਾਜਾ ਹੈ, ਕਿਉਂਕਿ ਰੱਬ ਦੇ ਪਿਆਰੇ ਸਿਰਫ ਉਸ ਪਰਮਾਤਮਾ ਨੂੰ ਯਾਦ ਰੱਖਦੇ ਨੇ, ਬਾਕੀ ਸਭ ਕੁਝ ਜਲਦੀ ਭੁੱਲ ਜਾਂਦਾ। ਰਾਜੇ ਨੇ ਅਗਾਂਹ ਹੋ ਕੇ ਪੁੱਛਿਆ, ਕਹਿਣ ਲੱਗਾ ਮਹਾਰਾਜ ਇਤਨੀ ਲਿੱਦ ਤੁਹਾਡੀ ਕੁਟੀਆ ਦੇ ਅੱਗੇ ਪਈ ਹੈ? ਉਹ ਕਹਿਣ ਲੱਗੇ ਹਾਂ, ਕਿਸੇ ਰਾਜੇ ਨੇ ਦਾਨ ਕੀਤਾ ਸੀ, ਇਹ ਉਹ ਫਲ ਰਿਹਾ, ਉਹਦਾ ਦਾਨ ਕੀਤਾ ਹੋਇਆ ਫਲ ਰਿਹਾ, ਇਹ ਵੱਧ ਰਹੀ ਹੈ ਲਿੱਦ। ਤਾਂ ਇਹ ਰਾਜਾ ਕਹਿਣ ਲੱਗਾ ਜੀ ਇਹ ਫਿਰ ਕੀ ਕਰੋਗੇ ਇਸ ਲਿੱਦ ਨੂੰ? ਕਹਿਣ ਲੱਗਾ ਕਰਾਂਗਾ ਕੁਝ ਨਹੀਂ, ਜਦੋਂ ਇਹ ਪ੍ਰਲੋਕ ਜਾਏਗਾ ਨਾ ਰਾਜਾ, ਤੇ ਜਦੋਂ ਫਿਰ ਦੂਜਾ ਜਨਮ ਲੈ ਕੇ ਆਏਗਾ ਇਹ ਲਿੱਦ ਸਾਰੀ ਉਹਨੂੰ ਖਾਣੀ ਪਏਗੀ, ਖਾਣੀ ਪਏਗੀ, ਜਿਤਨੀ ਵੀ ਲਿੱਦ ਹੈ ਇਹ ਸਾਰੀ ਉਹਨੂੰ ਖਾਣੀ ਪਏਗੀ। ਅਜੇ ਰਾਜਾ ਚਰਨਾਂ 'ਤੇ ਢਹਿ ਪਿਆ, ਕਹਿਣ ਲੱਗਾ ਜੀ ਉਹ ਤਾਂ ਮੈਂ ਹਾਂ। ਅਤੇ ਮਹਾਂਪੁਰਸ਼ ਕਹਿਣ ਲੱਗੇ ਸੰਤਨ ਸੇਤੀ ਮਸ਼ਕਰੀ ਕੁੱਲ ਡੋਬਣ ਕੀ ਰੀਤ, ਸੰਤਾਂ ਨਾਲ ਕੀਤਾ ਹੋਇਆ ਮਜ਼ਾਕ। ਇਸੇ ਲਈ ਕਹਿੰਦੇ ਨੇ ਕਿ ਕਦੇ ਵੀ ਕਿਸੇ ਮਹਾਂਪੁਰਖ ਨਾਲ ਰੱਬ ਦੇ ਪਿਆਰੇ ਨਾਲ ਐਸਾ ਮਜ਼ਾਕ ਨਾ ਕਰੋ ਜਿਹੜਾ ਤੁਹਾਨੂੰ ਮਹਿੰਗਾ ਪੈ ਜਾਵੇ। ਭਗਵਾਨ ਕ੍ਰਿਸ਼ਨ ਜੀ ਬਚਪਨ ਅਵਸਥਾ ਵਿੱਚ ਸਨ, ਚਿਹਰੇ 'ਤੇ ਦਾੜੀ ਨਹੀਂ ਸੀ ਆਈ, ਅਤੇ ਬੱਚਿਆਂ ਨੇ ਮਜ਼ਾਕ ਕਰਕੇ ਭਗਵਾਨ ਕ੍ਰਿਸ਼ਨ ਜੀ ਦੇ ਪੇਟ 'ਤੇ ਇੱਕ ਬਾਟੀ ਬੰਨ੍ਹ ਦਿੱਤੀ ਤੇ ਬਸਤਰ ਪਹਿਨਾ ਦਿੱਤੇ ਇਸਤਰੀਆਂ ਵਾਲੇ, ਤੇ ਜਿਹੜੇ ਉਹਨਾਂ ਦੇ ਗੁਰੂ ਸਨ ਦੁਰਬਾਸ਼ਾ ਜੀ, ਬੜੇ ਬੰਦਗੀ ਵਾਲੇ ਸਨ, ਉਹਨਾਂ ਦੇ ਅੱਗੇ ਜਾ ਕੇ ਮੱਥਾ ਟਿਕਾਇਆ ਤੇ ਬੱਚੇ ਕਹਿਣ ਲੱਗੇ ਜੀ ਇਹਨੂੰ ਅਸੀਸ ਦਿਓ ਤੇ ਨਾਲੇ ਦੱਸੋ ਕਿ ਇਸ ਬੱਚੀ ਦੇ ਪੇਟ 'ਚੋਂ ਕੀ ਹੋਏਗਾ, ਲੜਕਾ ਕਿ ਲੜਕੀ। ਤੇ ਮਹਾਂਪੁਰਸ਼ ਕਹਿਣ ਲੱਗੇ ਕੋਈ ਗੱਲ ਨਹੀਂ, ਇਸ ਨੂੰ ਲੈ ਜਾਓ, ਜੋ ਵੀ ਹੋਣਾ ਹੋਏਗਾ ਹੋ ਜਾਏਗਾ। ਦੁਬਾਰਾ ਫਿਰ ਪੁੱਛਿਆ, ਸ਼ਾਇਦ ਕ੍ਰਿਸ਼ਨ ਜੀ ਇਹ ਵੇਖਣਾ ਚਾਹੁੰਦੇ ਸਨ ਕਿ ਦੁਰਬਾਸ਼ਾ ਜੀ ਅੰਤਰਜਾਮੀ ਨੇ ਕਿ ਨਹੀਂ, ਕੋਈ ਬੰਦਗੀ ਦਾ ਅਸਰ ਹੈ। ਉਹ ਫਿਰ ਜਾ ਕੇ ਪੁੱਛਦੇ ਨੇ ਕਿ ਇਸ ਬੱਚੀ ਦੇ ਪੇਟ 'ਚੋਂ ਕੀ ਹੋਏਗਾ। ਜਾਂ ਤੀਜੀ ਵਾਰ ਪੁੱਛਿਆ ਤੇ ਦੁਰਬਾਸ਼ਾ ਜੀ ਕਹਿਣ ਲੱਗੇ ਇਸ ਬੱਚੀ ਦੇ ਪੇਟ 'ਚੋਂ ਉਹ ਕੁਝ ਹੋਏਗਾ ਜਿਹੜਾ ਇਹਦੀ ਕੁੱਲ ਦਾ ਨਾਸ ਕਰੇਗਾ। ਤੇ ਇਹ ਕੌਣ ਸਨ, ਇਹਨਾਂ ਦੀ ਕਾਸਟ ਸੀ ਯਾਦਵ। ਕਹਿੰਦੇ ਨੇ ਕਿ ਇਸ ਦੇ ਪੇਟ 'ਚੋਂ ਉਹ ਹੋਏਗਾ ਜਿਹੜਾ ਯਾਦਵਾਂ ਦੀ ਕੁੱਲ ਦਾ ਨਾਸ ਕਰੇਗਾ। ਸਾਖੀ ਬੜੀ ਲੰਬੀ ਹੈ। ਇਸੇ ਤਰ੍ਹਾਂ ਹੋਇਆ, ਨਦੀ ਦੇ ਕਿਨਾਰੇ ਤੇ ਇਹਨਾਂ ਲੋਕਾਂ ਨੇ ਕੀ ਕੀਤਾ ਕਿ ਇਸ ਬਾਟੀ ਨੂੰ ਰੇਤ ਨਾਲ ਕਸਾ ਦਿੱਤਾ ਭਈ ਨਾ ਬਾਟੀ ਹੋਏਗੀ ਨਾ ਕੋਈ ਕਾਰਨ ਬਣੇਗਾ। ਤੇ ਸਾਧ ਸੰਗਤ ਇਸ ਨਦੀ ਦੇ ਕੰਢੇ ਤੇ ਇੱਕ ਬੂਟਾ ਪੈਦਾ ਹੋ ਗਿਆ, ਉਸ ਨੂੰ ਕਹਿੰਦੇ ਨੇ ਡੱਬ। ਬਾਬਾ ਫਰੀਦ ਜੀ ਨੇ ਵੀ ਦੱਬ ਲਿਖਿਆ, ਉਸ ਨੂੰ ਸਰ ਵੀ ਕਹਿੰਦੇ ਨੇ, ਬੜੀ ਤੇਜ਼ ਹੁੰਦੀ ਹੈ ਉਹ। ਕਹਿੰਦੇ ਨੇ ਕਿ ਯਾਦਵਾਂ ਦੀ ਕੁੱਲ ਦੇ ਵਿੱਚ ਭਰਾਵਾਂ ਦਾ ਆਪਸ ਵਿੱਚ ਇਤਨਾ ਝਗੜਾ ਹੋ ਗਿਆ ਕਿ ਉਹ ਜਿਹੜੀ ਡੱਬ ਸੀ ਉਹ ਪੁੱਟ ਪੁੱਟ ਕੇ ਇੱਕ ਦੂਜੇ ਨੂੰ ਚੀਰ ਰਹੇ ਨੇ ਉਸ ਡੱਬ ਨਾਲ। ਤੇ ਜਿਹੜਾ ਇੱਕ ਛੋਟਾ ਜਿਹਾ ਬਾਟੀ ਦਾ ਟੁਕੜਾ ਰਹਿ ਗਿਆ ਸੀ ਉਹ ਉਹਨਾਂ ਨੇ ਪਾਣੀ ਵਿੱਚ ਸੁੱਟ ਦਿੱਤਾ, ਉਹ ਮੱਛੀ ਨੇ ਮੱਛੀ ਦੇ ਅੰਦਰ ਚਲਾ ਗਿਆ ਉਹ ਟੁਕੜਾ। ਸ਼ਿਕਾਰੀ ਆਇਆ, ਉਸਨੇ ਮੱਛੀ ਪਕੜੀ, ਜਦੋਂ ਮੱਛੀ ਕੱਟੀ ਉਸ ਪੱਤਰੇ ਨੂੰ ਉਸਨੇ ਤੀਰ ਦੇ ਅੱਗੇ ਜੜਾ ਦਿੱਤਾ ਤੇ ਸਾਧ ਸੰਗਤ ਉਹੀਓ ਤੀਰ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਲੱਗਾ। ਸਿਰਫ ਭਗਵਾਨ ਕ੍ਰਿਸ਼ਨ ਜੀ ਇੱਕ ਯਾਦਵ ਦੀ ਕੁੱਲ ਦੇ ਵਿੱਚ ਰਹਿ ਗਏ ਸਨ ਤਾਂ ਉਹਨਾਂ ਦਾ ਚਲਾਣਾ ਵੀ ਉਸ ਤੀਰ ਨਾਲ ਹੋਇਆ। ਸਾਧੂ ਦਾ ਬਚਨ ਕਦੇ ਟਲ ਨਹੀਂ ਸਕਦਾ। ਸਾਧੂ ਨੇ ਇਹੋ ਹੀ ਗੱਲ ਕਹੀ ਸੀ ਕਿ ਇਹਦੇ ਪੇਟ 'ਚੋਂ ਉਹ ਕੁਝ ਹੋਏਗਾ ਜਿਹੜਾ ਯਾਦਵਾਂ ਦੀ ਕੁੱਲ ਦਾ ਨਾਸ ਕਰੇਗਾ। ਤਾਂ ਇੱਥੇ ਰਾਜਾ ਚਰਨਾਂ 'ਤੇ ਡਿੱਗ ਪਿਆ, ਕਹਿਣ ਲੱਗਾ ਜੀ ਇਹ ਮੈਨੂੰ ਖਾਣੀ ਪਏਗੀ। ਕਹਿਣ ਲੱਗਾ ਫਿਰ ਇੰਨੀ ਮੈਂ ਨਹੀਂ ਖਾ ਸਕਦਾ, ਮੇਰੇ 'ਤੇ ਬਖਸ਼ਿਸ਼ ਕਰੋ। ਤੇ ਮਹਾਂਪੁਰਸ਼ ਕਹਿਣ ਲੱਗੇ ਤੂੰ ਕੀ ਚਾਹੁੰਦਾ? ਕਹਿਣ ਲੱਗਾ ਜੀ ਮੈਂ ਚਾਹੁੰਦਾ ਇਹ ਲਿਧ ਘੱਟ ਜਾਏ, ਕਿਸੇ ਤਰੀਕੇ ਘੱਟ ਜਾਏ, ਮੈਂ ਖਾਣ ਵਾਸਤੇ ਤਾਂ ਤਿਆਰ ਹਾਂ, ਮੈਂ ਇਸੇ ਜਨਮ ਵਿੱਚ ਹੀ ਖਾ ਲੈਣਾ, ਅਗਲਾ ਜਨਮ ਲੈਣ ਦੀ ਲੋੜ ਹੀ ਨਾ ਪਵੇ। ਤਾਂ ਮਹਾਂਪੁਰਸ਼ ਕਹਿਣ ਲੱਗੇ ਹੁਣ ਇੰਜ ਹੋ ਸਕਦਾ, ਤੂੰ ਕੋਈ ਐਸਾ ਕੰਮ ਕਰ ਜਿਸ ਕੰਮ ਨਾਲ ਲੋਕ ਤੇਰੀ ਨਿੰਦਿਆ ਕਰਨ। ਤੇ ਸਤ ਸੰਗਤ ਜਿਉਂ ਜਿਉਂ ਕੋਈ ਕਿਸੇ ਦੀ ਨਿੰਦਿਆ ਕਰਦਾ ਨਾ ਉਹਦੀ ਮੈਲ ਧੋਪਦੀ। ਕਹਿਣ ਲੱਗੇ ਤੂੰ ਨਿੰਦਿਆ ਕਰ, ਜਿਉਂ ਜਿਉਂ ਨਿੰਦਿਆ ਕਰਦਾ ਜਾਏਗਾ ਇਹ ਲਿਧ ਘਟਦੀ ਜਾਏਗੀ। ਤੇ ਸਤ ਸੰਗਤ ਰਾਜੇ ਨੇ ਆਪਣੀ ਨਿੰਦਿਆ ਕਰਵਾਈ, ਕਈ ਤਰੀਕੇ ਵਰਤੇ ਆਪਣੀ ਨਿੰਦਿਆ ਦੇ, ਲੋਕਾਂ ਨੇ ਖੂਬ ਨਿੰਦਿਆ ਕੀਤੀ। ਰਾਜਾ ਤਾਂ ਬੜਾ ਚੰਗਾ ਸੀ, ਹੁਣ ਇਹਦੀ ਬੁੱਧੀ ਭ੍ਰਿਸ਼ਟ ਹੋ ਗਈ। ਰਾਜਾ ਤਾਂ ਕਿਸੇ ਵੱਲ ਬੁਰੀ ਨਿਗਾਹ ਨਹੀਂ ਸੀ ਦੇਖਦਾ ਤੇ ਹੁਣ ਆਪਣੇ ਨਾਲ ਪਰਾਈਆਂ ਇਸਤਰੀਆਂ ਨੂੰ ਰੱਖਦਾ ਹੈ। ਇਹ ਸਾਰਾ ਕੁਝ ਰਾਜਾ ਕਰੈਕਟਰ ਦਾ ਮਾੜਾ ਨਹੀਂ ਸੀ, लेकिन ये सारा कुछ उसने किया कि लोग मेरी निंदा कर सत संगत ज्यों ज्यों निंदा हुई एक दिन फिर उसने आके देखा उन्नी क लिद बच गई जिनी क उसने दिती सी ते कहन लगा महाराज ये किवें कटेगी ते महापुरुष कहन लगे ये तो तैनू खानी पेगी ते सत संगत राजे ने फिर एक बड़ा कीमती कुश्ता बनाया जिसनों असीं पंजीरी कहने बड़ा कीमती कुश्ता बनाया उस कुश्ते दे विच लिद पा के ते जदों राजा अमृत वेले उठ के दुध नाल ओ कुश्ता खांदा सी ना तो उसनों चेता आ जांदा सी इहदे विच लिद भी पई होई उदों बड़ा दुखी होंदा सी इसलिए
अचे सुरो में पीखी अखाए अचे सुरो में पीखी अखाए ऐसी दर के मिले सजाए ऐसी दर के मिले सजाए संसार नानक दुखिया सब